ਜਦੋਂ ਸਿੱਖ ਇਤਿਹਾਸ ਦੀ ਗੱਲ ਚੱਲਦੀ ਹੈ, ਸਿੱਖ ਸਾਹਿਤ ਦੀ ਗੱਲ ਚੱਲਦੀ ਹੈ, ਸਿੱਖ ਧਰਮ ਦੇ ਉੱਤੇ ਲਿਖੀਆਂ ਕਿਤਾਬਾਂ ਦੀ ਗੱਲ ਚੱਲਦੀ ਹੈ, ਤਾਂ ਉਹਨਾਂ ਦੇ ਵਿੱਚ ਇੱਕ ਨਾਂ ਬੜੀ ਇੱਜ਼ਤ ਨਾਲ, ਬੜੇ ਸਨਮਾਨ ਨਾਲ ਲਿਆ ਜਾਂਦਾ, ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦਾ। ਅੱਜ ਜਿਸਮੀ ਤੌਰ 'ਤੇ ਬੇਸ਼ੱਕ ਸਾਡੇ ਵਿੱਚੋਂ ਨਹੀਂ ਰਹੇ, ਪਰ ਉਹ ਬਹੁਤ ਕੁਛ, ਬਹੁਤ ਵੱਡੀ ਦੇਣ ਆ ਜਿਹੜੀ ਸਾਨੂੰ, ਸਾਡੇ ਭਾਈਚਾਰੇ ਨੂੰ ਜਾਂ ਸਿੱਖੀ ਨੂੰ ਜ਼ਰੂਰ ਦੇ ਕੇ ਗਏ। ਸੋ ਅੱਜ ਬੜਾ ਲੰਗਰ ਉਹਨਾਂ ਨੇ ਇੱਕ ਸ਼ਬਦ ਦਾ ਲੰਗਰ ਜਿਹੜਾ ਲਾਇਆ, ਕਿਤਾਬਾਂ ਦਾ ਲੰਗਰ ਲਾਇਆ, ਫ੍ਰੀ ਕਿਤਾਬਾਂ ਲਿਖਣੀਆਂ, ਕਿਤਾਬਾਂ ਛਪਾਉਣੀਆਂ, ਕਿਤਾਬਾਂ ਫਿਰ ਵੰਡਣੀਆਂ। ਆਪਣੇ ਤੌਰ ਦੇ ਉੱਤੇ ਜੇ ਕਹਿ ਦਈਏ ਕਿ ਇੱਕ ਵਨ ਮੈਨ ਆਰਮੀ ਦੇ ਤੌਰ ਦੇ ਉੱਤੇ ਕੰਮ ਕੀਤਾ, ਅਤੇ ਇੱਕ ਆਪਣਾ ਯੋਗਦਾਨ ਆਪਣੀ ਇਸ ਕੌਮ ਦੀ, ਆਪਣੀ ਕੌਮ ਦੀ ਪ੍ਰਫੁੱਲਤਾ ਦੇ ਵਿੱਚ ਪਾਇਆ ਜੀ। ਅਤੇ ਅੱਜ ਇੱਕ ਗੱਲਬਾਤ ਕਰਨੀ ਹੈ, ਗੱਲਬਾਤ ਕਰਨ ਲਈ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੇ ਸਪੁੱਤਰ ਜੀ ਸੁਖਿੰਦਰਪਾਲ ਸਿੰਘ ਅਲੱਗ ਹੋਰੀ। ਅਤੇ ਜਦੋਂ ਡਾਕਟਰ ਸਾਹਿਬ ਦੀ ਗੱਲ ਚੱਲਦੀ ਹੈ ਜੀ, ਪਹਿਲਾਂ ਤਾਂ ਚਲੋ ਸ਼ੁਰੂਆਤੀ ਦੌਰ ਤੋਂ ਉਹਨਾਂ ਦਾ, ਉਹਨਾਂ ਨੇ ਜੋ ਆਪਣੇ ਆਪ ਨੂੰ ਸਮਰਪਿਤ ਕੀਤਾ, ਬਾਅਦ ਦੇ ਵਿੱਚ ਉਹਦੇ ਉੱਤੇ ਗੱਲ ਆਪਾਂ ਬਾਅਦ 'ਚੋਂ ਕਰਦੇ ਹਾਂ ਜੀ। ਆਪਾਂ ਪਹਿਲਾਂ ਤੋਂ ਕਰੀਏ ਉਹਨਾਂ ਦੀ ਇੱਕ ਜੇ ਪੜ੍ਹਾਈ ਦੀ ਗੱਲ ਕਰੀਏ, ਐਜੂਕੇਸ਼ਨ ਕਿੱਥੇ ਤੱਕ ਸੀ, ਜਾਂ ਫਿਰ ਉਸ ਤੋਂ ਬਾਅਦ ਜਦੋਂ ਨੌਕਰੀ ਦੇ ਵਿੱਚ ਆਉਂਦੇ ਕਿੱਥੇ ਤੱਕ, ਕਿਹੜੇ ਰੁਤਬੇ ਤੱਕ, ਬਹੁਤ ਵੱਡੇ ਰੁਤਬਿਆਂ ਦੀਆਂ ਇਹਨਾਂ ਨੌਕਰੀਆਂ ਕੀਤੀਆਂ, ਕਿੱਥੇ ਤੱਕ ਰਿਟਾਇਰ ਹੋਏ ਜੀ?
ਜਿੱਥੇ ਤੱਕ ਉਹਨਾਂ ਦੀ ਐਜੂਕੇਸ਼ਨ ਦੀ ਗੱਲ ਹੈ ਜੀ, ਉਹਨਾਂ ਨੇ ਸਾਰੀ ਜ਼ਿੰਦਗੀ ਪੜ੍ਹਾਈ ਕੀਤੀ ਹੈ ਜੀ, ਔਰ 6 MA ਕੀਤੀਆਂ ਜੀ, 13 ਭਾਸ਼ਾਵਾਂ ਦਾ ਉਹਨਾਂ ਨੂੰ ਗਿਆਨ ਸੀ ਜੀ, PhD ਕੀਤੀ, ਫਿਰ DLIT ਕੀਤੀ ਜੀ, ਔਰ ਸਾਰੀ ਜ਼ਿੰਦਗੀ ਮਤਲਬ ਸ਼ੌਂਕ ਹੀ ਪੜ੍ਹਨ ਦਾ ਸੀ ਜੀ। ਔਰ ਸਾਡੇ ਦਾਦੀ ਜੀ ਵੀ, ਮੈਂ ਕਦੇ ਉਹਨਾਂ ਨੂੰ ਪੁੱਛਣਾ ਤਾਂ ਉਹ ਵੀ ਦੱਸਦੇ ਹੁੰਦੇ ਸੀ ਵੀ ਇਹਨੂੰ ਬਚਪਨ ਤੋਂ ਹੀ ਆਦਤ ਸੀ ਪੜ੍ਹਨ ਦੀ ਜੀ।
ਹਾਂਜੀ,
ਔਰ ਸਾਰਾ ਦਿਨ ਸਾਰੀ ਰਾਤ ਇਸੇ ਕੰਮ 'ਚ ਲੱਗੇ ਰਹਿੰਦੇ ਸੀ। ਪੁਰਾਣੇ ਜ਼ਮਾਨੇ 'ਚ ਲਾਈਟ ਨਹੀਂ ਸੀ ਹੁੰਦੀ, ਤਾਂ ਉਹ ਕਹਿੰਦੇ ਸੀ ਵੀ ਇਹਨੂੰ ਇੰਨੀ ਦੀਵਾਨਗੀ ਸੀ ਪੜ੍ਹਨ ਦੀ ਵੀ ਸਟਰੀਟ ਲਾਈਟ ਥੱਲੇ ਜਾ ਕੇ ਪੜ੍ਹਦਾ ਹੁੰਦਾ ਸੀ ਜੀ।
ਵਾਹ ਜੀ।
ਅਤੇ ਜਿੱਥੇ ਤੱਕ ਅਹੁਦੇ ਦੀ ਗੱਲ ਹੈ ਜੀ, ਉਹਨਾਂ ਨੇ ਪੰਜਾਬ ਸਰਕਾਰ ਬਿਜਲੀ ਬੋਰਡ ਦੇ ਵਿੱਚ ਡਾਇਰੈਕਟਰ ਸੀਗੇ, ਵੀ ਆਪਣਾ ਸੈਕਟਰੀ ਰਿਕਰੂਟਮੈਂਟ ਦੇ ਅਹੁਦੇ 'ਤੇ ਰਹੇ ਹੈ, ਔਰ ਆਪਣੇ ਜੀਵਨ ਕਾਲ ਦੇ ਵਿੱਚ ਉਹਨਾਂ ਨੇ ਹਜ਼ਾਰਾਂ ਬੰਦਿਆਂ ਨੂੰ ਨੌਕਰੀ ਦਿੱਤੀ ਹੈ, ਔਰ ਕਿਸੇ ਕੋਲੋਂ ਇੱਕ ਗਲਾਸ ਪਾਣੀ ਦਾ ਨਹੀਂ ਪੀਤਾ ਆਪਣੀ ਸਾਰੀ ਜ਼ਿੰਦਗੀ।
ਵਾਹ ਜੀ।
ਬਹੁਤ ਹੀ ਸੰਤਾਂ ਵਾਲਾ ਜੀਵਨ ਜੀ ਕੇ ਉਹ ਇਸ ਸੰਸਾਰ ਤੋਂ ਰੁਖਸਤ ਹੋਏ ਹੈ, ਔਰ ਸਾਰੀ ਲਾਈਫ ਉਹਨਾਂ ਡੈਡੀਕੇਟ ਕੀਤੀ ਹੈ ਜੀ ਫੋਰ ਦਾ ਕੌਜ਼ ਆਫ ਹਿਊਮੈਨਿਟੀ। ਔਰ 1970 ਦੇ ਵਿੱਚ ਉਹ ਪੜ੍ਹਨ ਗਏ ਸੀਗੇ UK ਜੀ, ਉੱਥੇ ਉਹਨਾਂ ਨੂੰ ਕ੍ਰਿਸਚੈਨਿਟੀ ਦਾ ਲਿਟਰੇਚਰ ਮਿਲਿਆ। ਜਿੱਥੇ ਵੀ ਜਾਂਦੇ ਸੀ ਕਹਿੰਦੇ ਮੈਨੂੰ ਕ੍ਰਿਸਚੈਨਿਟੀ ਦਾ ਲਿਟਰੇਚਰ ਮਿਲਦਾ ਸੀ।
ਹਾਂਜੀ।
ਉੱਥੋਂ ਕਹਿੰਦੇ ਫਿਰ ਮੈਂ ਥੋੜ੍ਹਾ ਹਿੰਮਤ ਕੀਤੀ ਔਰ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਵੀ ਮੈਨੂੰ ਵੀ ਤੌਫੀਕ ਬਖਸ਼ੋਗੇ ਅਤੇ ਮੈਂ ਵੀ ਆਪਣੇ ਧਰਮ ਦਾ ਲਿਟਰੇਚਰ ਫ੍ਰੀ ਡਿਸਟ੍ਰੀਬਿਊਟ ਕਰਾਂਗਾ। ਔਰ ਰਿਟਾਇਰਮੈਂਟ ਤੋਂ ਬਾਅਦ ਫਿਰ ਉਹ ਸ਼ਾਂਤ ਹੋ ਕੇ ਨਹੀਂ ਬੈਠੇ ਜੀ, 110 ਕਿਤਾਬਾਂ ਲਿਖ ਕੇ ਔਰ ਉਹਨਾਂ ਦੀਆਂ ਲੱਖਾਂ ਪੁਸਤਕਾਂ ਛਾਪ ਕੇ ਜੀ ਸਾਰੀ ਦੁਨੀਆ ਦੇ ਵਿੱਚ ਸ਼ਬਦ ਲੰਗਰਾਂ ਦੀ ਪਰੰਪਰਾ ਆਰੰਭ ਕੀਤੀ। ਹੀ ਵਾਜ਼ ਦਾ ਫਸਟ ਪਰਸਨ ਟੂ ਸਟਾਰਟ ਦੀਸ ਸ਼ਬਦ ਲੰਗਰਸ ਜੀ, ਔਰ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਬਹੁਤ ਵੱਡਾ ਸੇਵਾਦਾਰੇ ਕੌਮ ਦਾ ਸਨਮਾਨ ਵੀ ਇਸ ਇਕੱਲੇ ਸਿੱਖ ਨੇ ਗੁਰੂ ਨਾਨਕ ਦਾ ਨਾਂ ਸਾਰੀ ਦੁਨੀਆ 'ਚ ਪਹੁੰਚਾਉਣ ਦਾ ਬੀੜਾ ਚੁੱਕਿਆ, ਔਰ ਇੱਕ ਸਿੱਖ ਵਾਸਤੇ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਪ੍ਰਾਪਤ ਹੋਣਾ ਇਸ ਤੋਂ ਵੱਡੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਜੀ।
ਉਹ ਤਾਂ ਰੁਤਬਾ ਹੀ ਹੋ ਰਿਹਾ ਜੀ,
ਕੋਈ ਰੁਤਬਾ।
ਬਾਕੀ ਜਿੱਦਾਂ ਤੁਸੀਂ, ਚਲੋ ਤੁਸੀਂ ਤਾਂ ਪਰਿਵਾਰ ਦੇ ਵਿੱਚੋਂ ਆ, ਤੁਸੀਂ ਤਾਂ ਜੱਦੀ, ਤੁਹਾਨੂੰ ਸੋਝੀ ਸੰਭਲੀ ਆ, ਤੁਸੀਂ ਉਹਨਾਂ ਨੂੰ ਦੇਖਿਆ ਉਹਨਾਂ ਦੇ, ਉਹਨਾਂ ਦੇ ਅੰਤਲੇ ਸਮੇਂ ਤੱਕ ਦੇਖਿਆ।
ਹਾਂਜੀ,
ਜਿੰਨੀ ਕਿ ਸਾਨੂੰ ਵੀ ਪਤਾ, ਬੜਾ ਉਹਨਾਂ ਦੀ ਸਿੰਪਲ ਲਾਈਫ ਰਹੀ।
ਹਾਂਜੀ।
ਇੱਕ ਵਾਰ ਮੈਂ ਉਹਦੇ ਇੰਟਰਵਿਊ ਦੇ ਵਿੱਚ ਸੁਣ ਰਿਹਾ ਸੀ, ਕਾਫੀ ਪੁਰਾਣੀ ਇੰਟਰਵਿਊ ਸ਼ਾਇਦ ਉਹ।
ਅੱਛਾ ਜੀ।
ਜਿਹੜਾ ਉਹਨਾਂ ਦਾ ਨਾ ਵੀ ਉਹਨਾਂ ਦਾ ਜੋ ਸਕੈਜੂਲ ਉਹਨਾਂ ਨੇ ਦੱਸਿਆ ਕਿ ਰਾਤ ਨੂੰ ਮੈਂ ਚਾਹੇ ਜਿੰਨੀ ਮਰਜ਼ੀ ਲੇਟ ਹੋ ਜਾਵਾਂ, ਤੁਸੀਂ ਵੀ ਗੱਲ ਸੁਣੀ ਹੋਣੀ ਆ ਸ਼ਾਇਦ, ਕਿੰਨੀ ਵਾਰ ਸ਼ਾਇਦ ਤੁਹਾਨੂੰ ਸਮਝਾਈ ਵੀ ਹੋਵੇ ਉਹ।
ਹਾਂਜੀ ਹਾਂਜੀ।
ਪਰ ਜਿਹੜੀ ਅਗਲੇ ਦਿਨ ਦੀ ਸ਼ੁਰੂਆਤ ਆ ਉਹ 9 ਵਜੇ ਹੋਣੀ ਆ, ਜਿੰਨੇ ਵਜੇ ਮੈਂ ਅਕਸਰ ਕਰਦਾ।
ਬਿਲਕੁਲ ਜੀ।
ਜੇ ਮੈਂ 9 ਵਜੇ ਆਫਿਸ ਪਹੁੰਚਣਾ ਤਾਂ ਉਹ 9 ਵਜੇ ਜਾਣਾ, ਚਾਹੇ ਮੈਂ ਰਾਤ ਨੂੰ 3 ਵਜੇ ਆਵਾਂ, ਚਾਹੇ ਮੈਂ 4 ਵਜੇ ਆਵਾਂ।
ਬਿਲਕੁਲ ਜੀ।
ਉਹਦੇ ਨਾਲ ਉਹ ਜਿਹੜੀ ਗੱਲ ਉਹਨੇ ਸਮਝਾਈ ਇਹ ਕਿ ਜਿਹੜਾ ਪਿਛਲੇ ਦਿਨ ਦਾ ਅਸਰ ਹੈ, ਪਿਛਲੇ ਦਿਨ ਲੇਟ ਹੋਣ ਦਾ ਅਸਰ ਹੈ, ਤੁਹਾਡੇ ਅਗਲੇ ਦਿਨ
ਨਹੀਂ ਪੈਣਾ ਚਾਹੀਦਾ ਜੀ। ਉਹ ਪੰਕਚੁਅਲ ਇੰਨੇ ਜ਼ਿਆਦਾ ਸੀਗੇ ਜੀ।
ਹਾਂਜੀ।
ਵੀ ਘੜੀ ਤੋਂ ਤੇਜ਼ ਚੱਲਦੇ ਸੀਗੇ ਜੀ, ਔਰ ਰਾਤ ਨੂੰ ਉਹਨਾਂ ਨੇ ਸ਼ੁਰੂ ਕਰਨਾ 10 ਵਜੇ ਲਿਖਣਾ।
ਹਾਂਜੀ।
ਅਤੇ ਸਵੇਰੇ ਦਰਬਾਰ ਸਾਹਿਬ ਤੋਂ ਜਦੋਂ ਹੁਕਮਨਾਮਾ ਆਉਂਦਾ ਸੀ ਜੀ, ਉਦੋਂ ਪੈਨ ਥੱਲੇ ਰੱਖਦੇ ਸੀ।
ਹਾਂਜੀ।
ਔਰ ਮੇਰੇ ਵੀ MA ਇੰਗਲਿਸ਼ ਦੇ ਪੇਪਰ ਸੀ, ਅਤੇ ਮੈਂ ਵੀ ਇੱਕ ਵਾਰੀ ਰਾਤ ਨੂੰ ਪੜ੍ਹ ਰਿਹਾ ਸੀ, ਅਤੇ ਜਦੋਂ ਮੈਂ ਉੱਠਿਆ ਅਤੇ 2:45 ਦਾ ਟਾਈਮ ਸੀ ਜੀ।
ਹਾਂਜੀ।
ਅਤੇ ਮੈਂ ਪਿਤਾ ਜੀ ਕੋਲ ਗਿਆ, ਮੈਂ ਕਿਹਾ ਪਿਤਾ ਜੀ ਹੁਣ ਬੱਸ ਕਰੋ, ਆਰਾਮ ਕਰ ਲਓ, 2:45 ਹੋ ਗਏ ਆ। ਤਾਂ ਮੈਨੂੰ ਉਹਨਾਂ ਨੇ ਸਿਰਫ ਇੱਕੋ ਹੀ ਗੱਲ ਕਹੀ, ਕਹਿੰਦੇ ਵੁੱਡਸ ਆਰ ਲਵਲੀ ਡਾਰਕ ਐਂਡ ਡੀਪ, ਬਟ ਆਈ ਹੈਵ ਪ੍ਰੋਮਿਸਿਸ ਟੂ ਕੀਪ, ਮਾਈਲਸ ਟੂ ਗੋ ਬਿਫੋਰ ਆਈ ਸਲੀਪ।
ਵਾਹ।
ਇਹੋ ਜੀ ਡੈਡੀਕੇਸ਼ਨ ਨਾਲ, ਪਿਆਰ ਨਾਲ ਉਹਨਾਂ ਨੇ ਸਾਰੀ ਜ਼ਿੰਦਗੀ ਕੰਮ ਕੀਤਾ ਜੀ।
ਬਿਲਕੁਲ ਜੀ। ਸਾਰੀ ਉਮਰ ਸਿੱਖਣੇ ਵਾਲੀ ਜੇ ਐਗਜ਼ਾਮਪਲ ਕਹੀ ਜਾਵੇ, ਜਿਹੜਾ ਹੁੰਦਾ ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ। ਆਪਾਂ ਗੱਲ ਕਹਿ ਤਾਂ ਦਿੰਦੇ ਹਾਂ ਹਰੇਕ ਬੰਦਾ ਸਿੱਖਦਾ।
ਬਿਲਕੁਲ।
ਪਰ ਜੇ ਡਾਕਟਰ ਅਲੱਗ ਹੋਰਾਂ ਦੀ ਗੱਲ ਕਰੀਏ ਵੀ ਇਹਦੇ ਉਹਨਾਂ 'ਤੇ ਬਿਲਕੁਲ ਜਾ ਕੇ ਢੁੱਕਦੀ ਹੈ। ਜਿਵੇਂ ਤੁਸੀਂ ਜ਼ਿਕਰ ਕੀਤਾ ਪਹਿਲਾਂ ਵੀ 110 ਕਿਤਾਬਾਂ ਜਿਹੜੀਆਂ ਲਿਖੀਆਂ,
ਹਾਂਜੀ,
ਉਹਨਾਂ ਵਿੱਚੋਂ ਜ਼ਿਆਦਾਤਰ ਫਿਰ ਰਿਟਾਇਰਮੈਂਟ ਤੋਂ ਬਾਅਦ ਲਿਖੀਆਂ ਗਈਆਂ ਜੀ?
ਹਾਂਜੀ, ਅਤੇ ਜ਼ਿਆਦਾਤਰ ਕਿਤਾਬਾਂ ਉਹਨਾਂ ਨੇ ਆਫਟਰ ਰਿਟਾਇਰਮੈਂਟ ਹੀ ਲਿਖੀਆਂ ਜੀ। ਲਿਖਣ ਦਾ ਸ਼ੌਕ ਤਾਂ ਉਹਨਾਂ ਨੂੰ 50 ਸਾਲ ਦਾ ਪਹਿਲੇ ਦਾ ਲਿਖਦੇ ਆ ਰਹੇ ਸੀ, ਅਖਬਾਰਾਂ 'ਚ ਉਹਨਾਂ ਦੇ ਆਰਟੀਕਲ ਛਪਦੇ ਸੀ, ਦੁਨੀਆ ਉਹਨਾਂ ਨੂੰ ਉਹਨਾਂ ਦੇ ਲੇਖ ਤੋਂ ਜਾਣਦੀ ਸੀਗੀ, ਜਿਹੜੇ ਉਹ ਲੇਖ ਉਹਨਾਂ ਦੇ ਛਪਦੇ ਸੀ ਅਜੀਤ 'ਚ ਹੋ ਗਏ, ਬਾਕੀ ਪੰਜਾਬੀ ਦੀਆਂ ਪ੍ਰਮੁੱਖ ਅਖਬਾਰਾਂ ਦੇ ਵਿੱਚ ਸਭ ਤੋਂ ਟੋਪ ਦੇ ਉੱਪਰ ਉਹਨਾਂ ਦੇ ਲੇਖ ਹੁੰਦੇ ਸੀ ਜੀ।
ਬਿਲਕੁਲ,
ਕਿਉਂਕਿ ਉਹ ਨਵੇਂ ਤਰੀਕੇ ਦੀ ਚੀਜ਼ ਉਹ ਪੇਸ਼ ਕਰਦੇ ਸੀਗੇ ਜੀ।
ਹਾਂਜੀ,
ਅਤੇ ਸੰਗਤ ਜਿਹੜੇ ਪੜ੍ਹਦੇ ਸੀ ਉਹ ਬਹੁਤ ਪਿਆਰ ਕਰਦੇ ਸੀ ਉਹਨਾਂ ਨੂੰ, ਫੋਲੋਅਰ ਉਹਨਾਂ ਦੇ ਬੜੇ ਸੀਗੇ ਜੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਰੁਝਾਨ, ਪਹਿਲੀ ਕਿਤਾਬ ਉਹਨਾਂ ਨੇ ਕੇਸਾਂ ਬਾਰੇ ਲਿਖੀ ਸੀ ਜੀ।
ਹਾਂਜੀ,
ਇਹਨਾਂ ਦਾ ਨਾਂ ਹੀ ਪੈ ਗਿਆ ਸੀ ਸਰੂਪ ਸਿੰਘ ਕੇਸਾਂ ਵਾਲਾ ਜੀ।
ਵਾਹ ਜੀ, ਹਾਂਜੀ।
ਅਤੇ ਇੱਕ ਕੇਸਾਂ ਦੇ ਉੱਪਰ 300 ਪੇਜ ਦੀ ਕਿਤਾਬ ਲਿਖਣੀ ਬਹੁਤ ਵੱਡੀ ਗੱਲ ਹੈ ਜੀ, ਔਰ ਉਹਦਾ ਇੰਗਲਿਸ਼ ਵਰਸ਼ਨ ਅੰਡਰਸਟੈਂਡਿੰਗ ਹੇਅਰ ਪਾਵਰ ਬਹੁਤ ਮਕਬੂਲ ਹੋਈ ਕਿਤਾਬ ਜੀ। ਹਰਿਮੰਦਰ ਦਰਸ਼ਨ ਉਹਨਾਂ ਦੀ ਪੁਸਤਕ ਜਿਹੜੀ ਹੈ ਉਹ ਪਹਿਲੀ ਪੰਜਾਬੀ ਦੀ ਪੁਸਤਕ ਹੈ।
ਬਿਲਕੁਲ ਜੀ, ਉਹ ਤਾਂ ਬਹੁਤ ਐਡੀਸ਼ਨ ਛਪੇ ਆ, ਅਤੇ ਲਿਮਕਾ ਬੁੱਕ ਆਫ ਰੈਕਡ ਦੇ ਵਿੱਚ ਨਾਂ ਵੀ ਉਹਨਾਂ ਦਾ ਜੀ।
ਹਾਂਜੀ ਹਾਂ,
ਕਿੰਨੇ ਛਪੇ ਸੀ?
ਉਹ ਹੁਣ ਤੱਕ 219 ਰੀਪ੍ਰਿੰਟਸ ਹੋ ਚੁੱਕੇ ਆ ਜੀ।
ਵਾਹ ਜੀ,
ਜਿਹੜਾ ਆਪਣੇ ਆਪ 'ਚ ਇੱਕ ਵਰਲਡ ਰਿਕਾਰਡ ਹੈ ਜੀ।
ਬਿਲਕੁਲ ਜੀ,
ਔਰ ਮੈਂ ਹੁਣ ਜਿਸ ਵੇਲੇ ਇੱਥੇ ਆਇਆ ਕੈਨੇਡਾ ਜੀ, ਅਤੇ ਮੈਂ ਰਸਤੇ ਦੇ ਵਿੱਚ ਲੰਡਨ ਰੁਕ ਕੇ ਉਹ ਕੇਸ ਦੇ ਕੇ ਆਇਆ ਗਿਨੀਜ਼ ਬੁੱਕ ਨੂੰ ਵੀ ਜੀ, ਔਰ ਉਮੀਦ ਹੈ ਗੁਰੂ ਸਾਹਿਬ ਮਿਹਰ ਕਰਨਗੇ ਗਿਨੀਜ਼ ਬੁੱਕ ਦੇ ਵਿੱਚ ਵੀ ਉਹਨਾਂ ਦਾ ਨਾਂ ਜਲਦੀ ਆਏਗਾ। ਔਰ ਇਹ ਸਿਲਸਿਲਾ ਜਾਰੀ ਹੈ ਜੀ, ਅਸੀਂ 251 ਐਡੀਸ਼ਨ ਦੀ ਅਰਦਾਸ ਹਰਿਮੰਦਰ ਸਾਹਿਬ ਜਾ ਕੇ ਕੀਤੀ ਸੀ, ਔਰ ਸੰਗਤ ਦਾ ਸਹਿਯੋਗ ਸਾਨੂੰ ਮਿਲਦਾ, ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਹੈ, ਔਰ ਅਸੀਂ ਇਹ 251 ਐਡੀਸ਼ਨ ਜਲਦੀ ਪੂਰੇ ਕਰਾਂਗੇ ਜੀ, ਵੀ ਹਰਿਮੰਦਰ ਸਾਹਿਬ ਦਾ ਰਿਕਾਰਡ ਕੋਈ ਨਾ ਤੋੜ ਸਕੇ ਜੀ।
ਵਾਹ ਜੀ, ਪਹਿਲਾਂ ਤਾਂ ਇਹ ਸਲਿਊਟ ਤੁਹਾਨੂੰ ਵੀ ਆ, ਤੁਸੀਂ ਉਹਨਾਂ ਦੇ ਜਾਰੀ ਕੀਤੇ ਸਫ਼ਰ ਦੇ ਉੱਤੇ ਸਾਰਾ ਪਰਿਵਾਰ ਇੱਦਾਂ ਤੁਰਿਆ।
ਬਿਲਕੁਲ,
ਅਤੇ ਤੁਸੀਂ ਹਜੇ ਵੀ ਜੁੜੇ ਹੋਏ ਹੋ, ਉਹ ਉਹਨਾਂ ਦਾ ਚਲਾਇਆ ਹੋਇਆ ਮਿਸ਼ਨ ਹੈ ਜਿਹੜਾ ਸ਼ਬਦ ਲੰਗਰ ਵਾਲਾ, ਤੁਸੀਂ ਵੀ ਅੱਗੇ ਚਲਾ ਰਹੇ ਹੋ। ਹਾਲਾਂਕਿ ਔਕੜਾਂ ਬਹੁਤ ਆ ਜਾਂਦੀਆਂ, ਬਹੁਤ ਮਹਿੰਗਾ ਕੰਮ ਹੈ, ਸਸਤਾ ਤਾਂ ਹੈ ਨਹੀਂ ਜੀ, ਬੁੱਕ ਛਪਾ ਕੇ ਵੇਚਣੀ,
ਫਰੀ ਡਿਸਟ੍ਰੀਬਿਊਟ ਕਰਨੀ ਜੀ,
ਅਤੇ ਫਰੀ ਬਾਅਦ 'ਚ ਵੰਡਣੀ। ਪਹਿਲਾਂ ਉਹਨਾਂ ਦਾ ਤਾਂ ਕੰਮ ਹੋਰ ਵੀ ਸੀ ਜੀ, ਪਹਿਲਾਂ ਲਿਖਣੀ ਫਿਰ ਛਪਾਉਣੀ
ਅਤੇ
ਫਿਰ ਅੱਗੇ।
ਬਿਲਕੁਲ ਜੀ,
ਅਤੇ
ਚਲੋ ਉਹਦੇ ਇੱਕ ਦੀਵਾਨਗੀ ਸੀ ਜੀ ਇਸ ਕੰਮ ਬਾਰੇ, ਵੀ ਮੈਂ ਵੱਧ ਤੋਂ ਵੱਧ ਕੁਛ ਆਪਣੀ ਕੌਮ ਦਾ ਕਰ ਜਾਵਾਂ, ਗੁਰੂ ਨਾਨਕ ਦਾ ਨਾਂ ਦੁਨੀਆ ਤੱਕ ਪਹੁੰਚਾ ਜਾਵਾਂ। ਬਸ ਇੱਕ ਤੜਪ ਸੀ ਜੀ ਜਿਹੜੀ ਉਹਨਾਂ ਨੂੰ ਚੈਨ ਨਾਲ ਨਹੀਂ ਉਹ ਬੈਠੇ ਜੀ, ਔਰ ਆਖਰੀ ਦਮ ਤੱਕਣ ਰੱਕੜ ਸਾਹਿਬ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲੇ ਉਹ ਬਿਮਾਰ ਹੋ ਗਏ ਸੀ। ਉਹਨਾਂ ਨੇ 3 ਪੁਸਤਕਾਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਇੰਗਲਿਸ਼, ਪੰਜਾਬੀ ਔਰ ਹਿੰਦੀ ਦੇ ਵਿੱਚ ਤਿਆਰ ਕੀਤੀਆਂ ਜੀ।
ਹਾਂਜੀ,
ਔਰ ਉਹ ਪੁਸਤਕਾਂ ਉਹਨਾਂ ਨੇ ਅਰਦਾਸ ਕੀਤੀ ਵੀ ਅਸੀਂ 1,00,000 ਪੁਸਤਕ ਗੁਰੂ ਤੇਗ ਬਹਾਦਰ ਸਾਹਿਬ ਦੇ ਸਤਿਕਾਰ 'ਚ ਛਾਪਣੀ ਹੈ। ਉਹਨਾਂ ਦਾ ਕੋਈ ਵੀ ਕੰਮ ਹੁੰਦਾ ਸੀ ਨਾ ਜੀ, ਉਹ ਬਹੁਤ ਵੈਲ ਇਨ ਐਡਵਾਂਸ ਕਰਦੇ ਸੀ ਜੀ।
ਹਾਂਜੀ,
ਅਸੀਂ 2019 ਦੇ ਵਿੱਚ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ, ਉਹਨਾਂ ਨੇ 2017 'ਚ ਆਰੰਭ ਕਰਤਾ ਸੀ ਜੀ। 2017 'ਚ ਉਹਨਾਂ ਨੇ ਮੈਨੂੰ 3 ਕਿਤਾਬਾਂ ਲਿਖ ਕੇ ਛਪਵਾ ਕੇ ਦੇ ਦਿੱਤੀਆਂ ਸੀ, ਔਰ ਮੇਰੇ ਨਾਲ ਜਾ ਕੇ ਅਸੀਂ ਟਰੱਕ ਭਰ ਕੇ ਕਿਤਾਬਾਂ ਦਾ ਸੁਲਤਾਨਪੁਰ ਲੋਧੀ ਜਾ ਕੇ ਅਰਦਾਸ ਕਰਕੇ 2017 ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਜੀ, ਵੀ ਗੁਰੂ ਸਾਹਿਬ ਤੁਹਾਡੇ ਸਤਿਕਾਰ 'ਚ 1,00,000 ਕਿਤਾਬ ਛਾਪ ਕੇ ਵੰਡਣੀ ਹੈ, ਹਿੰਮਤ ਦੇਣਾ, ਔਰ ਸੰਗਤ ਦੀ ਕਿਰਪਾ ਨਾਲ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਅਸੀਂ 1,25,000 ਕਿਤਾਬ ਗੁਰੂ ਨਾਨਕ ਸਾਹਿਬ ਦੇ ਸਤਿਕਾਰ 'ਚ 550 ਸਾਲਾਂ 'ਤੇ ਡਿਸਟ੍ਰੀਬਿਊਟ ਕੀਤੀ ਜੀ। ਔਰ ਇਹ ਹੀ ਸਿਲਸਿਲਾ ਹੁਣ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਨਿਕਲਿਆ, ਸਾਰੀ ਦੁਨੀਆ 'ਚ ਮਨਾਇਆ ਗਿਆ ਜੀ।
ਬਿਲਕੁਲ ਜੀ,
ਗੁਰੂ ਤੇਗ ਬਹਾਦਰ ਸਾਹਿਬ ਦੀ ਲਾਮਿਸਾਲ ਕੁਰਬਾਨੀ ਜੀ, ਪਰ ਲਿਟਰੇਚਰ ਬਹੁਤ ਘੱਟ ਅਵੇਲੇਬਲ, ਇਸ ਗੱਲ ਦਾ ਉਹਨਾਂ ਨੂੰ ਬੜਾ ਦੁੱਖ ਸੀ ਪਿਤਾ ਜੀ ਨੂੰ, ਔਰ ਉਹਨਾਂ ਨੇ 3 ਕਿਤਾਬਾਂ ਲਿਖੀਆਂ ਜੀ। ਪਹਿਲੇ ਤਾਂ ਉਹ ਸਾਰਾ ਕੁਛ ਆਪ ਕਰਦੇ ਸੀ, ਲਿਖਣ ਤੋਂ ਬਾਅਦ ਉਹਨੂੰ ਬੈਟਿੰਗ ਕਰਦੇ ਸੀ, ਪਰ ਬਿਮਾਰ ਹੋਣ ਕਰਕੇ ਉਹ ਆਪ ਲਿਖ ਤਾਂ ਪੜ੍ਹ ਨਹੀਂ ਸਕੇ, ਪਰ ਮੇਰੇ ਕੋਲੋਂ ਰੱਕੜ ਸਾਹਿਬ ਉਹਨਾਂ ਨੇ 1-1 ਕਿਤਾਬ ਨੂੰ ਘੱਟੋ ਘੱਟ 100-100 ਵਾਰੀ ਸੁਣਿਆ ਜੀ, ਕਿਉਂਕਿ ਉਹ ਪਰਫੈਕਸ਼ਨ ਲੈਵਲ ਤੱਕਣ ਕੰਮ ਕਰਦੇ ਸੀਗੇ। ਜੇ ਉਹਨਾਂ ਦੀ ਤਸੱਲੀ ਨਹੀਂ ਸੀ ਹੁੰਦੀ ਤਾਂ ਉਹ ਅੱਗੇ ਨਹੀਂ ਸੀ ਵੱਧਦੇ ਜੀ।
ਹਾਂਜੀ,
100 ਵਾਰੀ ਮੇਰੇ ਕੋਲੋਂ ਕਿਤਾਬ ਸੁਣਨ ਤੋਂ ਬਾਅਦ ਉਹਨਾਂ ਮੈਨੂੰ ਅਲਾਓ ਕੀਤਾ ਵੀ ਤੂੰ ਕਿਤਾਬ ਛਪਣੀ ਦੇ ਦੇ, ਹੁਣ ਮੇਰੇ ਵੱਲੋਂ ਤਸੱਲੀ ਹੈ। ਔਰ ਜੋ ਕਰਦੇ ਸੀ ਜੀ, ਨਾਲ ਮੈਨੂੰ ਬਿਠਾ ਕੇ ਸਮਝਾਉਂਦੇ ਸੀ ਵੀ ਇਹ ਬਹੁਤ ਵੱਡਾ ਕਾਰਜ ਹੈ, ਗੁਰੂ ਰਾਮਦਾਸ ਜੀ ਦਾ ਕਾਰਜ ਹੈ, ਇਹਨੂੰ ਆਪਾਂ ਬੰਦ ਨਹੀਂ ਹੋਣ ਦੇਣਾ, ਸੰਗਤ ਦਾ ਸਹਿਯੋਗ ਤੁਹਾਨੂੰ ਮਿਲਦਾ ਰਹੇਗਾ, ਗੁਰੂ ਰਾਮਦਾਸ ਜੀ ਦੀ ਕਿਰਪਾ ਤੁਹਾਡੇ 'ਤੇ ਬਣੀ ਰਹੇਗੀ, ਡੋਲਣਾ ਨਾ। ਇਹ ਰੱਕੜ ਸਾਹਿਬ, ਅਸੀਂ ਕਿਤਾਬਾਂ ਅੱਜ ਵੇਚਣੀਆਂ ਸ਼ੁਰੂ ਕਰ ਦਈਏ, ਸਾਨੂੰ 1,00,000,000 ਰੁਪਈਆ ਰਾਇਲਟੀ ਮਿਲਦੀ ਹੈ ਜੀ, ਤੁਹਾਨੂੰ ਪਤਾ ਹੀ ਹੈ ਜੀ ਕਿਤਾਬਾਂ ਕਿੰਨੀਆਂ ਕੁ ਉਹਨਾਂ ਦੀਆਂ ਪਾਪੂਲਰ ਹੈ। ਔਰ ਸਾਨੂੰ ਦੋਨਾਂ ਭਰਾਵਾਂ ਨੂੰ ਬਾਬਾ ਜੀ ਦੇ ਕਮਰੇ 'ਚ ਲਿਜਾ ਕੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੜਾ ਕਰਕੇ ਗੁਰੂ ਸਾਹਿਬ ਦੇ ਉੱਪਰ ਹੱਥ ਰਖਾ ਕੇ ਸਾਡੇ ਦੋਨਾਂ ਭਰਾਵਾਂ ਕੋਲੋਂ ਕਸਮ ਲੈ ਕੇ ਗਏ ਹੈ ਵੀ ਮੇਰੇ ਸਵਾਸ ਤਾਂ ਨਿਕਲਣਗੇ ਜੇ ਮੈਨੂੰ ਤੁਸੀਂ ਮੇਰੇ ਨਾਲ ਵਾਅਦਾ ਕਰੋਗੇ ਵੀ ਇਹ ਤੁਸੀਂ ਕਿਤਾਬਾਂ ਫਰੀ ਡਿਸਟ੍ਰੀਬਿਊਟ ਕਰੋਗੇ। ਔਰ ਅਸੀਂ ਵੀ ਦੋਨੇ ਭਰਾ ਕਮਿਟਿਡ ਆ ਜੀ, ਫੋਰ ਦਾ ਲਾਸਟ ਬ੍ਰੈਥ, ਜਦ ਤੱਕ ਸਾਡਾ ਆਖਰੀ ਸਵਾਸ ਹੈ ਜੀ, ਜਿਵੇਂ ਉਹਨਾਂ ਨੇ ਸਾਨੂੰ ਟ੍ਰੇਨਡ ਕੀਤਾ, ਅਸੀਂ ਅੱਗੇ ਬੱਚਿਆਂ ਨੂੰ ਟ੍ਰੇਨਡ ਕਰ ਰਹੇ ਹਾਂ ਜੀ, ਵੀ ਸਾਡੇ ਤੋਂ ਬਾਅਦ ਵੀ ਜਿਹੜਾ ਇਹ ਸ਼ਬਦ ਦਾ ਲੰਗਰ ਹੈ ਇਹ ਇਸੇ ਤਰ੍ਹਾਂ ਹੀ ਚੱਲਦਾ ਰਹੇ ਜੀ।
ਬਿਲਕੁਲ, ਜਦੋਂ ਮੈਂ ਉਹਨਾਂ ਬਾਰੇ ਪੜ੍ਹ ਵੀ ਰਿਹਾ ਸੀ, ਕੋਈ ਸਿੱਖ ਰਿਹਾ ਸੀ, ਮਤਲਬ ਕਿਹੋ ਜਿਹੀ ਸੇਵਾ ਹੈ, ਜਦੋਂ ਸ਼ੁਰੂ ਵੀ ਹੁਣ ਮੈਂ ਪ੍ਰੋਗਰਾਮ ਕਰਨ ਲੱਗਿਆ, ਮੈਨੂੰ ਇਹ ਸੀ ਵੀ ਕਿਹੜੇ ਸ਼ਬਦ ਵਰਤੋਂ, ਸ਼ਬਦ ਹੀ ਨਹੀਂ ਫਿੱਟ ਹੈ, ਮਤਲਬ ਇੱਕ ਅਲੱਗ ਤਰ੍ਹਾਂ ਦੀ ਆਪਾਂ ਕਹਿ ਦਈਏ ਸੇਵਾ, ਅਤੇ ਬਹੁਤ ਵੱਡਾ ਖਜ਼ਾਨਾ।
ਹਾਂਜੀ,
ਰਿਟਾਇਰਮੈਂਟ ਹੋਣ ਤੋਂ ਬਾਅਦ ਉਹਨਾਂ ਦੇ ਜਾਣ ਤੱਕ ਦੇ ਟਾਈਮ ਦੇ ਵਿੱਚ ਉਹ ਕਹੀ ਜੀ ਉਹਨਾਂ ਦੀ ਲਗਨ ਕਹਿ ਸਕਦੇ ਹਾਂ ਆਪਾਂ, ਵੀ ਮੈਂ ਕਿੰਨਾ ਕੁ ਆਪਣੇ ਵੱਲੋਂ ਕੰਟਰੀਬਿਊਟ ਕਰ ਦਵਾਂ ਆਪਣੀ ਕੌਮ ਦੇ ਵਿੱਚ, ਸਾਡਾ ਲਿਟਰੇਚਰ ਜਿਹੜਾ ਦੁਨੀਆਂ ਤੱਕ ਪਹੁੰਚੇ। ਹੁਣੇ ਤੁਸੀਂ ਜ਼ਿਕਰ ਕੀਤਾ ਗੁਰੂ ਤੇਗ ਬਹਾਦਰ ਹੋਰਾਂ ਦਾ,
ਹਾਂਜੀ
ਸਾਰੇ ਜਾਣਦੇ ਹਾਂ, ਪਰ ਬਹੁਤ ਜਦੋਂ ਉਹਨਾਂ ਦੇ ਇਤਿਹਾਸ ਦੀ ਗੱਲ ਚੱਲਦੀ ਆ ਉੱਥੇ ਅਸੀਂ ਸਾਰੇ ਪੈਰ ਜੇ ਪਿੱਛੇ ਖਿੱਚਣ ਲੱਗਦੇ, ਸਾਨੂੰ ਬਹੁਤਾ ਪਤਾ ਹੀ ਨਹੀਂ ਹੈਗਾ, ਕਿਉਂਕਿ ਉਹਨਾਂ ਇੱਕ ਗੈਪ ਜਿਹਾ ਪਿਆ ਹੋਇਆ ਜੀ ਇਤਿਹਾਸ।
ਹੁਣ ਇੱਕ ਕਿਤਾਬ ਮੈਨੂੰ ਇੰਗਲਿਸ਼ ਦੀ ਲਿਖ ਕੇ ਦੇ ਕੇ ਗਏ ਆ ਜੀ,
ਹਾਂਜੀ,
ਉਹ ਫੰਡਸ ਕਰਕੇ ਹਾਲੇ ਨਹੀਂ ਛਪ ਸਕੀ, ਗੁਰੂ ਤੇਗ ਬਹਾਦਰ ਦਾ ਚੈਂਪੀਅਨ ਆਫ ਹਿਊਮਨ ਰਾਈਟਸ। ਅਸੀਂ ਹਰ 10 ਦਸੰਬਰ ਨੂੰ ਅਮੈਰੀਕਾ ਦੇ ਵਿੱਚ ਹਿਊਮਨ ਰਾਈਟਸ ਡੇ ਮਨਾਇਆ ਜਾਂਦਾ ਜੀ,
ਹਾਂਜੀ,
ਪਰ ਕੀ ਅਸੀਂ ਕਦੇ ਗੱਲ ਕੀਤੀ ਹੈ ਵੀ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਵੱਡਾ ਹਿਊਮਨ ਰਾਈਟਸ ਦਾ ਚੈਂਪੀਅਨ ਕੌਣ ਹੈ? ਅਸੀਂ ਗੱਲ ਆਪਣਾ ਲਿਟਰੇਚਰ ਵਾਲੇ ਪਾਸੇ ਆਪਣਾ ਤਵੱਜੋ ਹੀ ਨਹੀਂ ਰਹੀ ਜੀ।
ਬਿਲਕੁਲ ਜੀ,
ਅਸੀਂ ਪ੍ਰਚਾਰ ਵਾਲੇ ਪਾਸੋਂ ਬਹੁਤ ਹੀ ਪਿੱਛੇ ਰਹੇ ਹਾਂ, ਪ੍ਰਚਾਰ ਕਰ ਹੀ ਨਹੀਂ ਸਕੇ ਜੀ, ਕੀਤਾ ਹੀ ਨਹੀਂ ਪ੍ਰਚਾਰ ਜੀ।
ਬਿਲਕੁਲ,
ਔਰ ਹੁਣ 10 ਦਸੰਬਰ ਨੂੰ ਮੈਂ ਟੋਰਾਂਟੋ ਹੋਵਾਂਗਾ ਜੀ, ਅਸੀਂ ਜ਼ਰੂਰ ਉੱਥੇ ਅਮੈਰੀਕਨ ਅੰਬੈਸੀ 'ਚ ਜਾਵਾਂਗੇ, ਕਿਤਾਬਾਂ ਜਿਹੜੀਆਂ ਪੰਜਾਬੀ ਦੀਆਂ ਮੇਰੇ ਕੋਲ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਹੈਗੀਆਂ, ਉਹ ਜ਼ਰੂਰ ਦੇ ਕੇ ਆਵਾਂਗੇ, ਔਰ ਜੇ ਸੰਗਤ ਦਾ ਸਹਿਯੋਗ ਮਿਲਿਆ ਤਾਂ ਇੰਗਲਿਸ਼ ਦੀ ਕਿਤਾਬ ਵੀ ਜਲਦੀ ਛਾਪ ਕੇ ਸਾਰੀ ਦੁਨੀਆ 'ਚ ਡਿਸਟ੍ਰੀਬਿਊਟ ਕਰਾਂਗੇ, ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਦੁਨੀਆ ਤੱਕ ਪਹੁੰਚਾਵਾਂਗੇ ਜੀ, ਵੀ ਉਹਨਾਂ ਤੋਂ ਵੱਡਾ ਹਿਊਮਨ ਰਾਈਟਸ ਦਾ ਚੈਂਪੀਅਨ ਕੌਣ ਹੈ?
ਬਿਲਕੁਲ ਜੀ, ਬਹੁਤ ਘੱਟ ਹੈ, ਬਹੁਤ ਘੱਟ ਆ ਸਾਡੇ ਦੇ ਵਿੱਚ, ਸਾਡੀ ਇੱਕ ਅਵੇਅਰਨੈਸ ਦੀ ਘਾਟ ਕਹਿ ਦਈਏ, ਵੀ ਇਹ ਕਿੰਨੀ ਚੀਜ਼ ਜ਼ਰੂਰੀ ਸੀ। ਇੱਕ ਕੋਈ ਪੜ੍ਹਿਆ ਲਿਖਿਆ ਸ਼ਖਸ਼, ਕੋਈ ਕੋਈ ਸਕੋਲਰ ਸ਼ਖਸ਼ ਜਿਹਨੇ ਇਹ ਚੀਜ਼ ਸਮਝੀ ਵੀ ਸਾਡਾ ਲਿਟਰੇਚਰ ਜੇ ਕ੍ਰਿਸਚੈਨਿਟੀ ਦਾ ਵਿਕ ਸਕਦਾ, ਹਰੇਕ ਜਗ੍ਹਾ ਮਿਲ ਸਕਦਾ, ਸਾਡਾ ਕਿਉਂ ਨਹੀਂ ਜਾਏ,
ਸਾਡਾ ਕਿਉਂ ਨਹੀਂ ਮਿਲ ਸਕਦਾ ਜੀ?
ਅਤੇ ਉਹਦੇ ਵਿੱਚ ਸਾਨੂੰ ਵੀ ਜਾਗਣਾ ਬੜਾ ਜ਼ਰੂਰੀ ਹੈ ਜੀ। ਉਹ ਪੜ੍ਹਨਾ ਜਾਂ ਫਿਰ ਜਿਹੜਾ ਆਪਾਂ ਪਹਿਲਾਂ ਜ਼ਿਕਰ ਕਰਦੇ ਸੀ ਵੀ ਬਹੁਤ ਵਾਰ ਇਹ ਅਲਾਂਭਾ ਹੈ, ਸਾਡਾ ਇਤਿਹਾਸ ਨਹੀਂ ਲਿਖ ਹੋਇਆ, ਜਿਹੜਾ ਲਿਖ ਹੋਇਆ ਸਾਡੇ ਪੜ੍ਹ ਵੀ ਨਹੀਂ ਹੋਇਆ ਜੀ।
ਬਿਲਕੁਲ ਜੀ,
ਹੋਰ ਪਾਸੇ ਅਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਜੀ।
ਬਿਲਕੁਲ ਜੀ,
ਹੁਣ ਜਿਵੇਂ ਪਹਿਲਾਂ ਹੀ ਗੱਲ ਚੱਲਦੀ ਸੀ, ਇੱਕ ਤਾਂ ਚਲੋ ਆਫਿਸਰ ਰਹੇ ਜੀ, ਉਹ ਬੜੇ ਬੜੇ ਰੁਤਬਿਆਂ 'ਤੇ ਰਹੇ, ਪੜ੍ਹੇ ਲਿਖੇ ਸੀ, ਸਾਰੀ ਦੁਨੀਆ ਉਹਨਾਂ ਨੇ ਘੁੰਮੀ ਹੋਈ ਲਗਭਗ, ਮੈਨੂੰ ਲੱਗਦਾ ਵੀ ਕੋਈ ਕੋਰਨਰ ਰਿਹਾ ਹੋਊਗਾ।
ਹਾਂਜੀ,
ਤੁਹਾਡੇ ਨਹੀਂ ਕਦੇ ਮਨ ਦੇ ਵਿੱਚ ਆਇਆ ਵੀ ਅਸੀਂ ਜਿਵੇਂ ਬਹੁਤ ਬੜੇ ਅਫਸਰਾਂ ਦੇ ਬੱਚੇ ਹੁੰਦੇ ਜੀ, ਅਸੀਂ ਤਾਂ ਬਹੁਤ ਜਦਾਦਾਂ ਬਣਾ ਜਾਂਦੇ ਵੀ ਅਲੱਗ ਸਾਹਿਬ ਹੋਰ ਪਾਸੇ ਨੂੰ ਤੁਰ ਪਏ, ਜਾਂ ਜਿੰਨਾ ਮਰਜ਼ੀ ਪੈਸਾ ਇਕੱਠਾ ਹੋ ਸਕਦਾ ਸੀ,
ਪਰ ਜਿਸ ਵੇਲੇ ਦੇਖੀਦਾ ਸੀ ਨਾ ਜੀ ਉਹਨਾਂ ਦਾ ਜੀਵਨ, ਉਦੋਂ ਫਿਰ ਬੜੀ ਫਖਰ ਮਹਿਸੂਸ ਹੁੰਦਾ ਸੀ। ਹੁਣ ਮੈਂ ਇੰਗਲੈਂਡ ਹੋ ਕੇ ਆਇਆ ਜੀ, ਕੈਨੇਡਾ ਆਇਆ, ਮੈਂ ਬੀ ਸੀ ਗਿਆ, ਹੁਣ ਤੁਹਾਡੇ ਕੋਲ ਐਡਮਿੰਟਨ ਆਇਆ, ਜਿੱਥੇ ਵੀ ਮੈਂ ਗਿਆ ਜੀ, ਮੈਂ ਪਿਤਾ ਜੀ ਦਾ ਸਿਰਫ ਨਾਂ ਲਿਆ, ਔਰ ਮੈਨੂੰ ਸੰਗਤ ਨੇ ਜੋ ਪਿਆਰ ਕੀਤਾ ਹੈ ਉਹ ਉਹਨਾਂ ਦੀ ਬਦੌਲਤ ਹੈ ਜੀ, ਜੋ ਉਹਨੇ ਕੀਮਤਾਂ ਕਦਰਾਂ ਹਟਾ ਕੇ ਗਏ ਹੈ, ਜੋ ਪਿਆਰ ਕਰਕੇ ਗਏ ਹੈ, ਜੋ ਆਪਣੀ ਕੌਮ ਵਾਸਤੇ ਕਰਕੇ ਗਏ ਹੈ, ਇਹ ਸਤਿਕਾਰ ਸਾਨੂੰ ਤਾਂ ਹੀ ਮਿਲਿਆ ਜੇ ਉਹ ਨੇਕ ਨੀਤੀ ਨਾਲ ਕੰਮ ਕਰਦੇ ਰਹੇ ਜੀ। ਹੁਣ ਜਿਸ ਪੋਸਟ 'ਤੇ ਸੀਗੇ ਜੀ, 18,000 ਬੰਦਾ ਉਹਨਾਂ ਨੇ ਬਿਜਲੀ ਬੋਰਡ 'ਚ ਭਰਤੀ ਕੀਤਾ, ਚਾਂਦੇ 'ਤੇ ਕੰਧਾਂ ਵੀ ਸੋਨੇ ਦੀਆਂ ਬਣਾ ਸਕਦੇ ਸੀ, ਅਤੇ ਫਿਰ ਇਹ ਨਾਂ ਨਾ ਹੁੰਦਾ ਉਹਨਾਂ ਦਾ ਜੀ, ਫਿਰ ਉਹਨਾਂ ਨੂੰ ਹੋਰ ਤਰੀਕੇ ਨਾਲ ਯਾਦ ਕੀਤਾ ਜਾਂਦਾ ਵੀ, ਪਰ ਹੁਣ ਸੰਗਤ ਉਹਨਾਂ ਨੂੰ ਬੜਾ ਪਿਆਰ ਨਾਲ ਔਰ ਬੜਾ ਸਤਿਕਾਰ ਨਾਲ ਯਾਦ ਕਰਦੀ ਆ, ਔਰ ਮੇਰੀਆਂ ਵੀ ਕਈ ਵਾਰੀ ਅੱਖਾਂ 'ਚ ਅੱਥਰੂ ਆ ਜਾਂਦੇ ਜੀ ਜਦੋਂ ਮੈਂ ਦੇਖਦਾ ਵੀ ਉਹਨਾਂ ਦਾ ਇੰਨਾ ਪਿਆਰ।
ਬਿਲਕੁਲ,
ਹੁਣ ਤੁਹਾਡਾ ਚੈਨਲ, ਉਹਨਾਂ ਨੇ ਮੈਂ ਸਿਰਫ ਦੱਸਿਆ ਆ ਕੇ ਵੀ ਮੈਂ ਡਾਕਟਰ ਸਰੂਪ ਸਿੰਘ ਲੱਗਦਾ ਬੇਟਾ ਜੀ,
ਹਾਂਜੀ,
ਉਹਨਾਂ ਨੇ ਮੈਨੂੰ ਉੱਥੇ ਵੈਨਕੂਵਰ ਵੀ ਬੜਾ ਮਾਣ ਦਿੱਤਾ, ਔਰ ਐਡਮਿੰਟਨ ਆਇਆ ਤੁਸੀਂ ਇੰਨਾ ਪਿਆਰ ਦੇ ਰਹੇ ਹੋ, ਇਹ ਸਾਰਾ ਪਿਤਾ ਜੀ ਦੀਆਂ ਕੀਰਤੀਆਂ ਔਰ ਜੋ ਉਹਨਾਂ ਨੇ ਕੰਮ ਕੀਤੇ ਉਹਦੇ ਕਰਕੇ ਹੈ ਜੀ, ਮੇਰੀ ਤਾਂ ਕੋਈ ਕੰਟਰੀਬਿਊਸ਼ਨ ਨਹੀਂ।
ਨਹੀਂ ਬਿਲਕੁਲ ਜੀ, ਅਸਲ 'ਚ ਕੰਟਰੀਬਿਊਸ਼ਨ ਤਾਂ ਹੈ, ਤੁਸੀਂ ਵੀ ਉਸੇ ਸੇਵਾ 'ਚ ਅੱਗੇ ਤੁਰ ਰਹੇ ਹੋ, ਅਤੇ ਬਾਕੀ ਜਿਹੜੀ ਕਮਾਈ ਦੀ ਗੱਲ ਕੀਤੀ ਹੈ ਜੀ, ਹਰੇਕ ਪੈਸੇ ਵਾਲੀ ਕਮਾਈ ਨਹੀਂ ਹੁੰਦੀ, ਜਾਇਦਾਦਾਂ ਨੂੰ ਤੀਜੀ ਪੀੜ੍ਹੀ ਭੁੱਲ ਜਾਂਦੀ ਹੈ ਜੀ।
ਬਿਲਕੁਲ,
ਪਰ ਇਹ ਜੋ ਰੱਖ ਗਏ ਇਹ ਸਾਰੇ ਇੱਕ ਤਰ੍ਹਾਂ ਨਾਲ ਉਹ ਸਾਰੀ ਕਮਿਊਨਿਟੀ ਦਾ, ਸਾਰੇ ਆਪਾਂ ਕਹਿ ਦਈਏ ਕਿ ਸਾਰੇ ਸਿੱਖ ਜਗਤ ਦਾ ਕਹਿ ਦਈਏ, ਇੱਕ ਹਿੱਸਾ ਬਣ ਗਏ ਉਹਨਾਂ ਦੇ ਪਰਿਵਾਰ ਦਾ, ਉਹਨਾਂ ਦਾ ਬਜ਼ੁਰਗ ਬਣ ਗਏ ਜੀ, ਜਿਹਨਾਂ ਨੂੰ ਸ਼ਾਇਦ ਸਦੀਆਂ ਤੱਕ ਅਸੀਂ ਯਾਦ ਉਹ।
ਔਰ ਜਿੰਨੀਆਂ ਵੀ ਪੁਸਤਕਾਂ ਲਿਖੀਆਂ ਨੇ ਜੀ, ਸਾਰੀਆਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੁੱਖ ਰੱਖ ਕੇ ਲਿਖੀਆਂ, ਕੋਈ ਸਵਾਲ ਵਰਸੀ ਨਹੀਂ, ਕੋਈ ਉਹ ਨਹੀਂ, ਬਿਲਕੁਲ ਨਹੀਂ ਜੀ, ਬੜੀ ਪਿਆਰ ਨਾਲ, ਬੜੀ ਸ਼ਿੱਦਤ ਨਾਲ, ਬੜੀ ਸਤਿਕਾਰ ਨਾਲ ਸਾਰਾ ਕੁਛ ਲਿਖਿਆ। ਔਰ ਸਾਨੂੰ ਕਈ ਵਾਰੀ ਰਕੜ ਸਾਹਿਬ ਟੈਲੀਫੋਨ ਆਉਂਦੇ ਹੈ ਵੀ ਹਰਿਮੰਦਰ ਦਰਸ਼ਨ ਪੁਸਤਕ ਜਦੋਂ ਅਸੀਂ ਪੜ੍ਹਦੇ ਹਾਂ ਨਾ ਜੀ, ਇੱਕ ਇੱਕ ਪੰਨਾ ਅਸੀਂ ਆਪਣੇ ਅੱਥਰੂਆਂ ਨਾਲ ਧੋ ਕੇ ਪੜ੍ਹਦੇ ਹਾਂ ਜੀ, ਔਰ ਇਸ ਤੋਂ ਵੱਡਾ ਕੰਪਲੀਮੈਂਟ ਹੋਰ ਕੀ ਹੋ ਸਕਦਾ ਜੀ ਕਿਸੇ ਦਾ।
ਅਤੇ
ਬਸ ਉਹ ਜੋ ਕਰ ਗਏ ਆ ਜੀ ਉਹ ਅੱਗੇ ਚੱਲਦਾ ਰਹੇ, ਇੱਕ ਨਵੀਂ ਪਰੰਪਰਾ ਆਰੰਭ ਕੇ ਗਏ ਆ ਜੀ, ਜਿਵੇਂ ਗੁਰਦੁਆਰਾ ਸਾਹਿਬ 'ਚ ਲੰਗਰ ਫ੍ਰੀ ਹੈ, ਉਹ ਸਾਡੇ ਪੇਟ ਨਾਲ ਸੰਬੰਧਿਤ ਹੈ, ਸਾਡੀ ਭੁੱਖ ਨਾਲ ਸੰਬੰਧਿਤ ਹੈ, ਇਹ ਸ਼ਬਦ ਦਾ ਲੰਗਰ ਹੈ, ਸਾਡੀ ਆਤਮਾ ਨਾਲ ਸੰਬੰਧਿਤ ਹੈ।
ਬਿਲਕੁਲ
ਜੀ, ਜੇ ਉਹ ਵੀ ਫਰੀ ਹੈ ਤਾਂ ਇਹ ਵੀ ਫਰੀ ਹੋਣਾ ਚਾਹੀਦਾ ਜੀ।
ਅਤੇ ਹੁਣ ਜੀ ਫਿਰ ਚਲੋ ਇਹਦੇ ਵਿੱਚ ਹੁਣ ਜਿਵੇਂ ਇੱਕ ਸੌਖੀ ਸੇਵਾ ਨਹੀਂ, ਇਹ ਬੜੀ ਮਹਿੰਗੀ ਵੀ ਕਹਿ ਸਕਦੇ ਆਪਾਂ ਪੈਸੇ ਵਾਲੇ ਪਾਸਿਓਂ।
ਹਾਂਜੀ,
ਉਹ ਪਾਸਿਓਂ ਫਿਰ ਫੰਡਿੰਗ ਦਾ ਕਿਵੇਂ ਚੱਲਦਾ ਜੀ? ਹੁਣ ਇੰਨੀ ਇੰਨੀ ਵੱਡੀ ਸੇਵਾ ਜੇ ਆਰੰਭੀ ਹੋਈ ਆ, ਲੱਖਾਂ ਪੁਸਤਕ ਹੁਣ ਤੱਕ ਵੰਡੀ ਜਾ ਚੁੱਕੀ ਆ, ਹੁਣ ਤੱਕ ਕਿਵੇਂ ਚੱਲਿਆ ਜਾਂ ਫਿਰ ਅੱਗੇ ਕਿਵੇਂ ਇਹਨੂੰ?
ਇਹ ਜਿਸ ਵੇਲੇ ਸਟਾਰਟ ਕੀਤਾ ਸੀ ਜੀ, ਤਾਂ ਉਹਨਾਂ ਨੇ ਜਦੋਂ ਰਿਟਾਇਰ ਹੋਏ ਜੋ ਉਹਨਾਂ ਨੂੰ ਪੈਸੇ ਮਿਲੇ, ਮੇਰੀ ਮਾਤਾ ਜੀ ਦਾ ਜਿੰਨਾ ਸੋਨਾ ਸੀ ਉਹ ਸਾਰਾ ਉਹਨਾਂ ਨੇ ਵੇਚ ਕੇ ਇਹ ਕੰਮ ਨੂੰ ਸ਼ੁਰੂ ਕੀਤਾ। ਉਹ ਉਹਨਾਂ ਦੀ ਜਿਸ ਵੇਲੇ ਡੈਥ ਹੋਈ ਹੈ ਜੀ, ਉਹਨਾਂ ਦੀ 1,13,000 ਰੁਪਇਆ ਪੈਨਸ਼ਨ ਸੀ।
ਹਾਂਜੀ,
ਔਰ ਉਹਨਾਂ ਨੇ ਰੱਕੜ ਸਾਹਿਬ ਸਾਰੀ ਜ਼ਿੰਦਗੀ, ਮੇਰੇ ਖਿਆਲ ਤਕਰੀਬਨ 30 ਸਾਲ ਉਹਨਾਂ ਨੇ ਪੈਨਸ਼ਨ ਲਈ ਹੈ ਜੀ। ਇੱਕ ਨਿੱਕਾ ਪੈਸਾ ਵੀ ਅਸੀਂ ਪੈਨਸ਼ਨ ਦਾ ਘਰ ਨਹੀਂ ਯੂਜ਼ ਕੀਤਾ, ਔਰ ਸਾਰੇ ਦਾ ਸਾਰਾ ਪੈਸਾ ਉਹਨਾਂ ਨੇ ਉਹਨਾਂ ਲਿਟਰੇਚਰ ਛਾਪ ਕੇ ਫਰੀ ਵੰਡਣ 'ਚ ਸ਼ੁਰੂ ਕੀਤਾ। ਪਹਿਲੇ ਤਾਂ ਉਹ ਇਕੱਲੇ ਹੀ ਚੱਲੇ ਸੀ, ਜਿਵੇਂ ਤੁਸੀਂ ਕਿਹਾ ਸੀ ਵਨ ਮੈਨ ਆਰਮੀ ਸੀ, ਪਰ ਸੰਗਤ ਜੁੜਦੀ ਗਈ, ਸੰਗਤ ਦਾ ਪਿਆਰ ਮਿਲਦਾ ਗਿਆ, ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਰਹੀ। ਇਹ ਜਿਵੇਂ ਹੁਣ ਗੁਰਦੁਆਰਾ ਸਾਹਿਬ 'ਚ ਲੰਗਰ ਹੈ ਜੀ, ਕੋਈ ਬੰਦਾ ਆਟੇ ਦੀ ਸੇਵਾ ਕਰ ਜਾਂਦਾ, ਕੋਈ ਦਾਲ ਦੀ ਸੇਵਾ ਕਰ ਜਾਂਦਾ, ਕੋਈ ਸਬਜ਼ੀ ਦੇ ਜਾਂਦਾ, ਕੋਈ ਘਿਓ ਦੇ ਜਾਂਦਾ, ਲੰਗਰ ਤਿਆਰ ਹੁੰਦਾ, ਸੰਗਤ ਛਕਦੀ ਹੈ ਜੀ।
ਬਿਲਕੁਲ ਜੀ,
ਕੋਈ ਪੈਟਰਨ ਕਿਤਾਬਾਂ ਦਾ ਜੀ, ਵੀ ਕੋਈ ਟਾਈਟਲ ਦੀ ਸੇਵਾ ਕਰ ਦਿੰਦਾ, ਕੋਈ ਬਾਇੰਡਿੰਗ ਦੀ ਸੇਵਾ ਕਰ ਦਿੰਦਾ, ਕੋਈ ਪ੍ਰਿੰਟਿੰਗ ਦੀ ਸੇਵਾ ਕਰ ਦਿੰਦਾ, ਕੋਈ ਕਾਗਜ਼ ਦੀ ਸੇਵਾ ਕਰ ਦਿੰਦਾ, ਉਹ ਕਿਤਾਬ ਦਾ ਰੂਪ ਧਾਰਨ ਹੋ ਜਾਂਦਾ ਅਤੇ ਉਹ ਸ਼ਬਦ ਦੇ ਲੰਗਰ ਦੇ ਤੌਰ 'ਤੇ ਵਰਤੀ ਜਾਂਦੀ ਹੈ ਜੀ।
ਬਿਲਕੁਲ ਜੀ, ਬੜੀ ਇਹ ਸੇਵਾ 'ਚ ਸਭ ਨੂੰ ਬਹਿਤਰ ਸ਼ਾਮਿਲ ਹੋਣਾ ਚਾਹੀਦਾ। ਅਸੀਂ ਸ਼ਾਇਦ ਜਿਹੜਾ ਕੰਧਾਂ ਦੇ ਉੱਤੇ ਸੰਗ ਮਰਮਰ ਲੱਗ ਗਿਆ ਅੱਜ ਕੱਲ੍ਹ, ਉਹਦੇ ਨਾਲੋਂ ਇਹ ਜ਼ਰੂਰੀ ਹੋਵੇ ਜੀ, ਉਹ ਆਪੇ ਕੰਧਾਂ ਵੀ ਮਜ਼ਬੂਤ ਹੋ ਜਾਣੀਆਂ, ਨੀਹਾਂ ਵੀ ਮਜ਼ਬੂਤ ਹੋ ਜਾਣ।
ਬਿਲਕੁਲ ਜੀ, ਇਹਦੀ ਲੋੜ ਹੈ ਬਹੁਤ ਜ਼ਿਆਦਾ। ਮੈਂ ਇੱਕ ਵਾਰੀ ਆਪਣੇ ਪਿਤਾ ਜੀ ਨਾਲ ਅਸੀਂ ਕੈਲੀਫੋਰਨੀਆ ਇੱਕ ਕਿਤਾਬ ਵੰਡ ਰਹੇ ਸੀ ਜੀ, ਉਹਨਾਂ ਦੀ ਕਿਤਾਬ ਸੀ ਮਿਸਟੇਕਨ ਆਈਡੈਂਟੀ ਆਫ ਦਾ ਸਿੱਖਸ, ਜਦੋਂ ਟਵਿਨ ਟਾਵਰਸ ਨੂੰ ਅਟੈਕ ਹੋਇਆ ਨਾ ਜੀ।
ਹਾਂਜੀ,
ਅਤੇ ਅਸੀਂ ਦੋਨੇ ਪਿਓ ਪੁੱਤਰ ਸੈਰ ਕਰਕੇ ਆਏ, ਤਾਂ ਉਹਨਾਂ ਨੇ ਉਹ ਟੀਵੀ ਦੇਖਣ ਦੇ ਬੜੇ ਸ਼ੌਕੀਨ ਸੀਗੇ ਜੀ। ਜਦੋਂ ਟੀਵੀ ਔਨ ਕੀਤਾ ਉਹਨਾਂ ਨੇ ਤਾਂ ਦੇਖਿਆ, ਕਹਿੰਦੇ ਯਾਰ ਬੜੀ ਬਰਬਾਦੀ ਹੋ ਗਈ ਹੈ, ਔਰ ਟਾਰਗੇਟ ਵੀ ਸਿੱਖਾਂ ਨੂੰ ਬਣਾਇਆ ਜਾ ਰਿਹਾ। ਤਾਂ ਮੇਰੇ ਮੂੰਹੋਂ ਨਿਕਲ ਗਿਆ, ਮੈਂ ਕਿਹਾ ਪਿਤਾ ਜੀ ਸਿੱਖਾਂ ਦੀ ਮਿਸਟੇਕਨ ਆਈਡੈਂਟੀ ਹੋ ਗਈ। ਮੈਨੂੰ ਕਹਿੰਦੇ ਯਾਰ ਤੂੰ ਨਾ ਹੁਣ ਫਟਾਫਟ ਇੱਕ ਪਿਆਲਾ ਚਾਹ ਦਾ ਪਲਾ, ਬੜਾ ਵਧੀਆ ਮੈਨੂੰ ਤੂੰ ਟੌਪਿਕ ਦੱਸਦਾ, ਮੈਂ ਤੈਨੂੰ ਦੋ ਤਿੰਨ ਦਿਨ 'ਚ ਕਿਤਾਬ ਲਿਖ ਕੇ ਦੇਣਾ। ਇਹ ਕਿਤਾਬ ਬਹੁਤ ਜ਼ਰੂਰੀ ਕਿਤਾਬ ਹੈ, ਔਰ ਇਹਨੂੰ ਆਪਾਂ ਵੱਧ ਤੋਂ ਵੱਧ ਛਪਵਾ ਕੇ ਅਮੈਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਵੀ ਤੂੰ ਜਾ ਸਕਦਾ ਤੂੰ ਲੈ ਕੇ ਜਾ, ਜਿੱਥੇ ਮੈਂ ਜਾ ਸਕਦਾ ਮੈਂ ਲੈ ਕੇ ਜਾਵਾਂਗਾ। ਔਰ ਰੱਕੜ ਸਾਹਿਬ ਅਸੀਂ ਬਹੁਤ ਵੱਡੀ ਤਾਦਾਦ 'ਚੋਂ ਕਿਤਾਬਾਂ ਛਾਪ ਕੇ ਅਮੈਰੀਕਾ ਦੇ ਵਿੱਚ ਜਿੱਥੇ ਜ਼ਿਆਦਾ ਜ਼ਰੂਰਤ ਸੀ ਉੱਥੇ ਭੇਜੀਆਂ ਜੀ।
ਹਾਂਜੀ,
ਔਰ ਉਹ ਕਿਤਾਬ ਅਸੀਂ ਰਿਲੀਜ਼ ਕਰ ਰਹੇ ਸੀਗੇ ਅਮੈਰੀਕਾ ਦੇ ਵਿੱਚ, ਤਾਂ ਉੱਥੇ ਇੱਕ ਸੱਜਣ ਕਹਿੰਦੇ ਜੀ ਮੈਂ 5 ਮਿੰਟ ਇਸ ਕਿਤਾਬ ਬਾਰੇ ਬੋਲਣਾ ਜੀ। ਔਰ ਪ੍ਰਬੰਧਕਾਂ ਨੇ ਪਹਿਲੇ ਤਾਂ ਅਲਾਓ ਨਹੀਂ ਕੀਤਾ ਬੋਲਣ ਵਾਸਤੇ, ਪਰ ਫਿਰ ਪਿਤਾ ਜੀ ਨੇ ਜਦੋਂ ਜ਼ੋਰ ਪਾਇਆ ਵੀ 5 ਮਿੰਟ ਬੋਲ ਲੈਣ ਦਿਓ, ਤਾਂ ਉਹ ਅੰਮ੍ਰਿਤਧਾਰੀ ਗੁਰਸਿੱਖ ਕੇਸਕੀ ਬੰਨੀ ਹੋਈ ਜੀ, ਖੁੱਲ੍ਹਾ ਦਾੜਾ, ਉਹ ਕਹਿੰਦਾ ਜੀ ਮੈਂ ਟਰੱਕ ਚਲਾਉਂਦਾ ਕੈਨੇਡਾ ਤੋਂ ਅਮੈਰੀਕਾ ਨੂੰ ਆਉਂਦਾ,
ਹਾਂਜੀ
ਸ਼ਫਲ ਕਰਦਾ ਕੈਨੇਡਾ ਅਮੈਰੀਕਾ ਚੱਲਦਾ, ਅਤੇ ਕਹਿੰਦਾ ਸਕੇਲ ਦੀ ਲਾਈਟ ਜਗ ਰਹੀ ਸੀਗੀ ਤਾਂ ਮੈਨੂੰ ਮਜਬੂਰਨ ਕੰਡੇ ਦੇ ਉੱਤੋਂ ਟਰੱਕ ਨੂੰ ਲੰਘਾ ਕੇ ਲਿਜਾਣਾ ਪਿਆ।
ਹਾਂਜੀ,
ਕਹਿੰਦਾ ਜਦੋਂ ਮੈਂ ਟਰੱਕ ਲੰਘਾਇਆ ਤਾਂ ਉਹ ਜਿਹੜੇ ਗੋਰੇ ਸੀ ਉਹਨਾਂ ਨੇ ਮੇਰਾ ਰੂਪ ਸਰੂਪ ਦੇਖ ਕੇ ਨਾ ਮੇਰੇ ਨਾਲ ਇੰਨੀ ਕੁ ਈਰਖਾ ਅਤੇ ਦੁਸ਼ਮਣੀ ਦਿਖਾਈ, ਈਵਨ ਸਪਿਟਿੰਗ ਕੀਤੀ ਮੇਰੇ ਉੱਪਰ ਜੀ, ਵੀ ਤੂੰ ਸਾਡੇ ਟਵਿਨ ਟਾਵਰਸ ਨੂੰ ਨੁਕਸਾਨ ਪਹੁੰਚਾਇਆ।
ਹਾਂਜੀ,
ਮੈਂ ਕਹਿੰਦਾ ਬੜਾ ਹੀ ਵਾਸਤੇ ਪਾਏ ਵੀ ਮੇਰਾ ਤਾਂ ਦੂਰ ਨੇੜੇ ਦੀ ਵੀ ਨਹੀਂ ਗੱਲ ਹੈਗੀ ਉਹਦੇ ਬਾਰੇ। ਕਹਿੰਦਾ ਮੈਨੂੰ ਧਿਆਨ ਆਇਆ ਮੇਰੇ ਕੋਲ ਟਰੱਕ 'ਚ 2-3 ਕਿਤਾਬਾਂ ਮਿਸਟੇਕਨ ਆਈਡੈਂਟੀ ਦੀਆਂ ਪਈਆਂ, ਤਾਂ ਉਹਨੇ ਭੱਜ ਕੇ ਜਾ ਕੇ ਜੀ ਉਹ ਕਿਤਾਬਾਂ ਲਿਆ ਕੇ ਉਹਨਾਂ ਨੂੰ ਦਿੱਤੀਆਂ। ਉਹਨਾਂ ਨੂੰ ਕਹਿੰਦਾ ਤੁਸੀਂ ਇਹ ਕਿਤਾਬਾਂ ਪੜ੍ਹ ਲਓ, ਜੇ ਕਿਤਾਬਾਂ ਪੜ੍ਹਨ ਤੋਂ ਬਾਅਦ ਤੁਹਾਨੂੰ ਲੱਗੇ ਵੀ ਆਈ ਐਮ ਦਾ ਕਲਪਰਟ, ਮੇਰੀ ਗਰਦਨ ਲਾ ਦੇਣਾ, ਚਾਹੇ ਲਾਈਟ ਜਗਦੀ ਹੋਈ ਨਾ ਜਗਦੀ ਹੋਈ, ਮੈਂ ਨੈਕਸਟ ਫਰਾਈਡੇ ਤੁਹਾਨੂੰ ਮਿਲ ਕੇ ਜਾਵਾਂਗਾ। ਔਰ ਉਸ ਬੰਦੇ ਨੇ ਕਿਹਾ ਜੀ ਵੀ ਜਦੋਂ ਮੈਂ ਫਰਾਈਡੇ ਗਿਆ ਉੱਥੇ ਦੁਬਾਰਾ, ਜਿਨ੍ਹਾਂ ਬੰਦਿਆਂ ਨੇ ਮੇਰੇ ਉੱਪਰ ਥੁੱਕਿਆ ਸੀ ਜੀ, ਉਹ ਬੁੱਕੇ ਲੈ ਕੇ ਮੇਰੇ ਸਤਿਕਾਰ ਵਾਸਤੇ ਖੜ੍ਹੇ ਸੀ ਜੀ। ਇੱਕ ਪੋਸੀਬਲ ਤਾਂ ਹੀ ਹੋਇਆ ਜੀ ਜੇ ਅਸੀਂ ਲਿਟਰੇਚਰ ਛਾਪ ਕੇ ਆਪਣੀ ਗੱਲ ਦੱਸੀ ਹੈ,
ਦੱਸੀ ਹੈ,
ਅਸੀਂ ਆਪਣੀ ਗੱਲ ਹੀ ਨਹੀਂ ਸਾਂਝੀ ਕੀਤੀ ਜੀ, ਅਸੀਂ ਦੱਸਿਆ ਹੀ ਨਹੀਂ ਵੀ ਅਸੀਂ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਦੀ ਭਾਵਨਾ ਰੱਖਦੇ ਹਾਂ, ਇੱਕ ਪਿਤਾ ਇੱਕ ਇਸ ਕੇ ਹਮ ਬਾਰਕ ਦਾ ਸੰਦੇਸ਼ ਦਿੰਦੇ ਹਾਂ, ਅਸੀਂ ਗੱਲ ਸਾਂਝੀ ਕੀਤੀ ਹੀ ਨਹੀਂ ਜੀ ਕਿਸੇ ਨਾਲ ਵੀ।
ਬਿਲਕੁਲ ਜੀ, ਚਲੋ ਆਪਣੀਆਂ ਗੱਲਾਂ ਅਸੀਂ ਤਾਂ ਫੇਰ ਸੁਣ ਲੈਂਦੇ ਹਾਂ, ਪਰ ਆਪਣੀ ਗੱਲ ਬਾਹਰ ਕਿਵੇਂ ਜਾਣੀ ਹੈ, ਬਾਹਰਲਿਆਂ ਨੂੰ ਕਿਵੇਂ ਦੱਸਣਾ ਸੀ, ਕੌਣ ਉਹਦੇ ਵਾਸਤੇ ਬੜੀਆਂ
ਹਾਂਜੀ ਹਾਂ
ਜ਼ਰੂਰੀ ਰਹਿੰਦਾ ਜੀ। ਅਤੇ ਇੱਕ ਵੀਰ ਜੀ, ਕੋਈ ਕੋਈ ਹੁਣ ਟਰੱਸਟ ਬਣਾਇਆ ਹੋਇਆ ਜਾਂ ਕਿੱਥੇ, ਜੇ ਕੋਈ ਹੁਣ ਕੋਈ ਕੋਈ ਮੰਨ ਲਓ ਕਿ ਕੋਈ ਵੀ ਬੰਦਾ ਦਾਨ ਕਰਨਾ ਚਾਹੇ ਇਸ ਲੰਗਰ ਦੇ ਵਿੱਚ?
ਆਪਣਾ 22 ਦਸੰਬਰ ਤੱਕ ਕੈਨੇਡਾ ਹੈਗਾ ਜੀ।
ਹਾਂਜੀ,
ਮੈਂ ਹੁਣ ਟੋਰਾਂਟੋ ਜਾਣਾ,
ਅਤੇ
ਮੇਰਾ ਟੈਲੀਫੋਨ ਨੰਬਰ ਹੈਗਾ 236-868-7613।
ਹਾਂਜੀ,
236-868-7613।
ਠੀਕ ਜੀ,
ਜਿਹੜੇ ਵੀ ਮੇਰੀ ਆਵਾਜ਼ ਸੁਣ ਰਹੇ ਹੈ, ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜ਼ਰੂਰ ਆਪਣਾ ਤਿਲ ਫੁੱਲ ਇਸ ਸ਼ਬਦ ਯੱਗ ਦੇ ਵਿੱਚ ਜ਼ਰੂਰ ਪਾਓ ਤਾਂ ਜੋ ਕਿ ਅਸੀਂ ਵੀ ਆਪਣਾ ਸਤਿਕਾਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਣਦਾ ਦੇ ਸਕੀਏ। ਅਸੀਂ ਦੁਨਿਆਵੀ ਕੰਮ ਬਹੁਤ ਕਰਦੇ ਹਾਂ, ਉਹ ਕੰਮ ਚੱਲੀ ਜਾਣੇ ਹੈ,
ਬਿਲਕੁਲ,
ਪਰ ਗੁਰੂ ਦਾ ਕੰਮ ਵੀ ਕਰਨਾ ਬਹੁਤ ਜ਼ਰੂਰੀ ਹੈ। ਆਪਾਂ ਜੇ ਇਸ ਵਿੱਚ ਆਪਣਾ ਯੋਗਦਾਨ ਪਾਵਾਂਗੇ ਤਾਂ ਗੁਰੂ ਵੀ ਸਾਨੂੰ ਬਖਸ਼ਿਸ਼ ਕਰੇਗਾ ਜੀ, ਕਿਉਂਕਿ ਉਹ ਕਹਿੰਦੇ ਆ ਨਾ ਵੀ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਅਸੀਂ $10 ਪਾਵਾਂਗੇ ਤਾਂ ਗੁਰੂ ਸਾਹਿਬ $100 ਵਾਪਸ ਕਰਨਗੇ। ਮੈਂ ਜਿਹੜੇ ਵੀ ਮੇਰੀ ਆਵਾਜ਼ ਸੁਣ ਰਹੇ ਹੈ ਤੁਹਾਡੇ ਇਸ ਮਾਧਿਅਮ ਰਾਹੀਂ, ਮੈਂ ਸਿਰਫ ਉਹਨਾਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਜ਼ਰੂਰ ਆਪਣਾ ਦਸਵੰਧ ਆਪਣਾ ਤਿਲ ਫੁੱਲ ਇਸ ਸ਼ਬਦ ਯੱਗ 'ਚ ਪਾਓ ਤਾਂ ਜੋ ਕਿ ਜਿਹੜੀ ਕਿਤਾਬ ਗੁਰੂ ਤੇਗ ਬਹਾਦਰ ਸਾਹਿਬ ਦੀ ਚੈਂਪੀਅਨ ਆਫ ਹਿਊਮਨ ਰਾਈਟਸ ਛਪਣ ਤੋਂ ਰਹਿ ਗਈ ਹੈ ਉਹ ਐਡੀ ਵੱਡੀ ਤਾਦਾਦ ਦੇ ਵਿੱਚ ਛਾਪ ਕੇ ਸਾਰੀ ਦੁਨੀਆ 'ਚ ਵੰਡੀਏ।
ਅਤੇ ਵੀਰ ਜੀ, ਜਿਵੇਂ ਹੁਣ ਆਪਾਂ ਫ੍ਰੀ ਲੰਗਰ ਦੀ ਗੱਲ ਕਰ ਲਈਏ, ਸ਼ਬਦ ਲੰਗਰ ਦੀ ਗੱਲ ਕਰ ਲਈਏ, ਜੇ ਹੁਣ ਕਿਸੇ ਨੇ ਬੁੱਕਸ ਲੈਣੀਆਂ ਹੋਣ, ਐਡਮਿੰਟਨ ਚਾਹੀਦੀਆਂ ਹੋਣ,
ਹਾਂਜੀ,
ਉਹ ਕਿਵੇਂ ਆ ਸਕਦੀਆਂ, ਕਿਵੇਂ ਪੁੱਜਦੀਆਂ ਹੋ ਸਕਦੀਆਂ?
ਮੇਰੇ ਨੰਬਰ 'ਤੇ ਮੈਨੂੰ ਟੈਲੀਫੋਨ ਕਰਨ ਜੀ।
ਠੀਕ ਹੈ ਜੀ,
ਮੈਂ, ਮੇਰਾ ਇੱਥੇ ਦੋਸਤ ਹੈ, ਡਾਕਟਰ ਹੈ ਉਹ, ਮੈਂ ਉਹਦੇ ਕੋਲ ਹੀ ਠਹਿਰਿਆ ਹੋਇਆ।
ਠੀਕ ਹੈ,
ਮੈਂ ਉੱਥੇ ਕਿਤਾਬਾਂ ਰੱਖ ਕੇ ਵੀ ਜਾਵਾਂਗਾ ਜੀ, ਜਿਸ ਵੇਲੇ ਮੈਂ ਹੁਣ ਅੱਗੇ ਟੋਰੋਂਟੋ ਚਲੇ ਜਾਣਾ, ਉੱਥੋਂ ਡਾਕਟਰ ਸਾਹਿਬ ਤੋਂ ਲੈ ਸਕਦੇ ਆ ਕਿਤਾਬਾਂ, ਮੇਰਾ ਨੰਬਰ 'ਤੇ ਚੱਲੇ ਗਏ ਜੀ, ਮੈਂ ਜਿੱਥੇ ਵੀ ਜਾਵਾਂਗਾ।
ਬਿਲਕੁਲ,
ਅਤੇ ਜੇ ਉਹ ਆਪਣੀ ਕੋਈ ਸੇਵਾ, ਜਿਹੜੇ ਮੇਰੀ ਆਵਾਜ਼ ਸੁਣ ਰਹੇ, ਭੇਜਣਾ ਚਾਹੁਣ ਤਾਂ ਉਹ ਮੈਨੂੰ ਕੰਟੈਕਟ ਕਰ ਸਕਦੇ ਆ 236-868-7613 'ਤੇ, ਮੈਂ ਅਵੇਲੇਬਲ ਹਾਂ ਜੀ।
ਵੀਰ ਜੀ, ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਿਆ ਸਾਡੇ ਨਾਲ, ਡਾਕਟਰ ਸਾਹਿਬ ਦੀਆਂ ਯਾਦਾਂ ਸਾਂਝੀਆਂ ਕਰੀਆਂ, ਉਹਨਾਂ ਦੀ ਸੇਵਾ, ਉਹਨਾਂ ਦਾ ਜੋ ਵੀ ਇੱਕ ਸੰਕਲਪ ਸੀ ਜਿਹੜਾ ਉਹ ਸਾਂਝਾ ਕੀਤਾ ਜੀ,
ਅਤੇ
ਬਹੁਤ ਵੱਡੀ ਸੇਵਾ ਤੁਸੀਂ ਕਰ ਰਹੇ ਹੋ, ਇਹਦੇ ਵਾਸਤੇ ਤੁਹਾਨੂੰ ਵੀ ਸਿੱਧਾ, ਤੁਹਾਡੇ ਸਾਰੇ ਪਰਿਵਾਰ ਨੂੰ ਵੀ ਸਿੱਧਾ।
ਥੈਂਕ ਯੂ ਸਰ, ਥੈਂਕ ਯੂ।